गुरुर प्यारी सात संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी की कमोलक लिखत आप जी ने पढ़ के सरवण करा रहे सी सतवंत कौर। आओ उस दा अगला भाग सरवण करन की कोशिश करिए जी। दसवां कांड। काबुल शहर तो थोड़ी दूर कोई त्रै को कड़ी दिन चढ़े एक रुख हेठ दो जवान जो लाल पग तो हिंदू जापते हैं बैठे गल्लां कर रहे हैं। पहला, फिर मैं की करा। दूजा, भरा जी मैं की दसा। पहला, मंगवी ही चाह दो। दूजा, औखी गल। पहला, मैं फिर अन्न की कुर अंगीकार करा। दूजा, इस गल का फिक्र मैनू भी है पर तुसी रोज आ जाया करो। पहला, एडी दूरों आ नहीं हुंदा, जे तुसी पांच दिन वास्ते होर दे दिओ तद मैं दिन रात ला के कंठ कर लवा। दूजा, मैं बथेरा पिता नू कहा है वह नहीं मनते। पहला, मैनू चोरी कर दिओ। दूजा, चोरी की कुर कर दें लोहे दे संदूकां दे जंदरे कौन तोड़ सके। पहला, अच्छा मेरे भरा जे तुहाड़े विच हिम्मत नहीं सी तां मैनू चाटी क्यों लाई। दूजा, माड़ा तां नहीं कीता भला ही है ना। पहला, हाँ किसे नू अफीम खानी सिखाल के फिर डब्बी लुका लैनी के ही पलियाई है। दूजा, तू दस मेरे की वस है। पहला, ठीक है पर अमली भी की करे। दूजा, की दसा कुछ वाह नहीं चलती। पहला, अच्छा तुसी चार दिन मेरे कोल चल रहो। दूजा, ये पिता जी नहीं मनते वह डरते हैं राती कहते सन के पंजाब विचों सिखा दे राम रोले की खबर आई है और अमीर बड़ा तप रहा है आस्ता नहीं पर खबरे ऐथों दे सिखा पर भी कुछ कैर उतर पवे इस करके लुक के गुजारा करना चाहिए। पहला, अच्छा फिर वो खोटे प्राण दे छड़ांगे। इन्हां दियां गल्लां एक नड्डा सुन रहा सी वो हथ जोड़ के अगे आ खड़ोता और बोलिया कि मैं अण बुलाया बोलदा हाँ पर तुहाडे लाभ लई तुसी पंज ग्रंथी पोथी मंगदे हो तुहानू पाठ दा रस पै गया है ते ए दे नहीं सकदे तुसां एक भुल कीती है जे कदी जपजी ही कंठ कर लैंदे तां भी पाठ दी बहार लगी रहिंदी हुण जे तुसी मेरी गल परवान करो तां मैं तुहाडी सेवा कर सकदा हाँ कागद कलम दवात लिया दिओ तां मैं तुहानू हत्थी लिख देंगा। जपजी साहब हजारे दे शब्द रहरास सुहेला सुखमनी ते आसा दी वार तां मेरे कंठ हन बाकी बाणियां नहीं जो इनियां बाणियां चाहो तद मैं तुहानू पोथी लिख के दे सकदा हाँ। ये खुशी दी खबर सुन के दोहां ने चरण फड़ ले और चाव नाल बेबल होके बोले तन जन्म तन जन्म कोई शहीद सिंह आ बौड़े तन जन्म तन जन्म वार ने थी वंजा कुर्बान थी वंजा। नड्डा, मेरे पैर ना फड़ो मैं शहीद नहीं तुहाडा ही सिख भरा सात संगत दा सेवक हाँ। पहले मनुख दा नाम तोता राम सी अर सिंह सजण नू तैयार सी ते दूजे दा नाम मंगल सिंह सी जिस दे उपदेश करके पहला तैयार होया सी। तोते नू इसने पंज ग्रंथी दिती सी जो उस समय बड़ी अमोलक होण करके मंगल सिंह दे पिता ने मोड़ ली और फेर ना दिती। इसे गले तोता राम उदास हो रहा सी कि परमेश्वर ने उसकी सुन ली और उस दे पास ये सिख लिखारी कल दिता। हुण सलाह ये हुई ये तोता राम उस नड्डे नू नाल अपने पिंड लै जावे और अपने घर रखे पर उन्होंने डिठा के बालके दे सिर ते पग चिटी है सो मंगल सिंह ने अपनी पग नालों दो गज कपड़ा पाड़ दिता कि अपने सिर ते वलेट लवे। कारण ये सी कि काबल विच तरीका सी कि जो मुसलमान नहीं लाल पग रखे तां जो पछाणिया जावे। गल की दोवें मित्र विदा होए अर तोता राम ते लिखारी नड्डा पिंड चले गए। उत्थे जा के उसने अपने घर विच एक नवेकला कोठा दे देता। ਕਲਮ ਦੁਆਤ ਕਾਗਜ਼ ਵੀ ਮੰਗਵਾ ਦਿੱਤਾ। ਇਸ ਸਿੱਖ ਗੱਭਰੂ ਨੇ ਜਪਜੀ ਤਾਂ ਤਿੰਨਾਂ ਦਿਨਾਂ ਵਿੱਚ ਹੀ ਲਿਖ ਲਈ। ਮੋਤੀਆਂ ਵਰਗੇ ਅੱਖਰ ਦੇਖ ਕੇ ਤੋਤਾ ਰਾਮ ਬਾਗਬਾਹ ਹੋ ਗਿਆ। ਉਸਨੂੰ ਆਪ ਮੁਹਾਰਾ ਪਿਆਰ ਆਵੇ ਅਤੇ ਵਧੀਕ ਤੋਂ ਵਧੀਕ ਆਦਰ ਭਾ ਕਰੇ। ਮਹੀਨਾ ਕੋ ਲੱਗ ਕੇ ਸਾਰੀ ਬਾਣੀ ਲਿਖੀ ਗਈ ਔਰ ਪੋਥੀ ਤਿਆਰ ਹੋ ਗਈ। ਤੋਤਾ ਰਾਮ ਦੀ ਚਾਹ ਪੂਰੀ ਹੋ ਗਈ। ਬਾਣੀ ਦਾ ਆਨੰਦ ਆ ਗਿਆ ਔਰ ਨਿਤਨੇਮ ਦਾ ਨਿਰਵਾਹ ਹੋਣ ਲੱਗਾ। ਕੁਝ ਚਿਰ ਪਾ ਕੇ ਚੋਰੀ ਚੋਰੀ ਅੰਮ੍ਰਿਤ ਛੱਕ ਕੇ ਤੋਤਾ ਰਾਮ ਸਿੰਘ ਸੱਜ ਗਿਆ। ਹੁਣ ਉਸ ਬਾਲਕ ਦੀ ਖਾਤਰ ਦਿਨੋ ਦਿਨ ਵਧਣ ਲੱਗੀ, ਕਿਉਂਕਿ ਪੋਥੀਆਂ ਦੀ ਲੋੜ ਹਰ ਕਿਸੇ ਨੂੰ ਸੀ ਪਰ ਲੱਭਦੀ ਬੜੀ ਔਖੀ ਹੁੰਦੀ ਸੀ। ਕਾਬਲ ਵਿੱਚ ਕਈ ਵੇਰ ਪੰਜ ਗ੍ਰੰਥੀ 500 ਨੂੰ ਹੱਥ ਨਹੀਂ ਸੀ ਆਉਂਦੀ, ਪਰ ਇਸ ਭੁਜੰਗੀ ਨੇ ਬਿਨਾਂ ਪੈਸੇ ਲੀਤੀ ਅਤੇ ਕੇਵਲ ਅਨਬਸਤਰ ਦਾ ਗੁਜ਼ਾਰਾ ਤੋਰ ਕੇ ਕਈ ਪੋਥੀਆਂ ਲਿਖ ਦਿੱਤੀਆਂ। ਇਸ ਕਰਕੇ ਹੌਲੇ ਹੌਲੇ ਸਾਰੇ ਸਿੰਘਾਂ ਵਿੱਚ ਇਸਦਾ ਜਸ ਫੈਲ ਗਿਆ, ਜਿਸ ਦਾ ਨਾਮ ਜਸਵੰਤ ਸਿੰਘ ਸੀ। ਜਸਵੰਤ ਸਿੰਘ ਦੀ ਚੰਗੀ ਆਗਤ ਭਾਗਤ ਹੋਣ ਲੱਗ ਪਈ। ਇੱਕ ਦਿਨ ਇੱਕ ਸ਼ਾਹੂਕਾਰ ਦਾ ਪਿਤਾ ਬਿਮਾਰ ਸੀ। ਉਸਨੇ ਪੁੱਤ ਨੂੰ ਕਿਹਾ ਕੋਈ ਐਸਾ ਸਿੱਖ ਲਿਆ ਜੋ ਸੁਖਮਨੀ ਦਾ ਪਾਠ ਸੁਣਾਵੇ। ਭਾਗਾਂ ਨੂੰ ਜਸਵੰਤ ਸਿੰਘ ਉੱਥੇ ਸੀ, ਉਸਨੂੰ ਲੈ ਗਏ। ਜਸਵੰਤ ਸਿੰਘ ਨੇ ਐਸੀ ਮਧੁਰ ਸੁਰ ਨਾਲ ਪਾਠ ਕੀਤਾ ਕਿ ਉਸਦਾ ਤਨ ਮਨ ਠਰ ਗਿਆ। ਉਸੇ ਦਿਨ ਉਸਨੂੰ ਕੁਝ ਫਰਕ ਵੀ ਪੈ ਗਿਆ ਔਰ ਕੁਛ ਦਿਨਾਂ ਮਗਰੋਂ ਰਾਜ਼ੀ ਵੀ ਹੋ ਗਿਆ। ਜਸਵੰਤ ਸਿੰਘ ਉਸ ਬਿਰਧ ਨੂੰ ਐਸਾ ਪਿਆਰਾ ਲੱਗਾ ਕਿ ਉਸਨੇ ਇਸਨੂੰ ਘਰ ਆਪਣੇ ਪਾਸ ਰੱਖ ਲਿਆ। ਜਸਵੰਤ ਸਿੰਘ ਸੁਖਮਨੀ ਦਾ ਰੋਜ਼ ਪਾਠ ਕਰਿਆ ਕਰੇ ਅਤੇ ਬਿਰਧ ਸੁਣਿਆ ਕਰੇ। ਇੱਕ ਦਿਨ ਬੁੱਢਾ ਕਹਿਣ ਲੱਗਾ ਕਿ ਆਪ ਨੂੰ ਕੋਈ ਲਾਲਚ ਨਹੀਂ ਹੈ, ਕੋਈ ਇੱਛਾ ਨਹੀਂ ਹੈ, ਮੈਂ ਆਪ ਦੀ ਕੀ ਸੇਵਾ ਕਰ ਸਕਦਾ ਹਾਂ, ਪਰ ਫਿਰ ਵੀ ਜੀ ਕਰਦਾ ਹੈ ਕਿ ਕੁਝ ਸੇਵਾ ਮੈਨੂੰ ਦੱਸੋ ਜ਼ਰੂਰ। ਜਸਵੰਤ ਸਿੰਘ, ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ, ਕੋਈ ਇੱਛਾ ਨਹੀਂ, ਇੱਕ ਹੈ ਸੋ ਪੂਰੀ ਨਹੀਂ ਹੋ ਸਕਦੀ। ਬਿਰਧ, ਨਹੀਂ ਜ਼ਰੂਰ ਦੱਸੋ। ਜਸਵੰਤ ਸਿੰਘ, ਕੀ ਦੱਸਾਂ, ਦੱਸ ਕੇ ਗੁਆਉਣੀ ਹੈ। ਬਿਰਧ, ਨਹੀਂ ਨਹੀਂ ਜ਼ਰੂਰ ਦੱਸੋ। ਜਸਵੰਤ ਸਿੰਘ, ਮੇਰਾ ਜੀ ਇੱਕ ਵੇਰ ਪੰਜਾਬ ਜਾਣੇ ਨੂੰ ਕਰਦਾ ਹੈ। ਬਿਰਧ, ਇਹ ਕੀ ਅਣਹੋਣੀ ਗੱਲ ਹੈ, ਜਦ ਕੋਈ ਕਾਫਲਾ ਜਾਵੇਗਾ ਤੁਹਾਨੂੰ ਨਾਲ ਤੋਰ ਦਿਆਂਗੇ, ਚਲੇ ਜਾਣਾ। ਸ੍ਰੀ ਅੰਮ੍ਰਿਤਸਰ ਜੀ ਦਾ ਦਰਸ਼ਨ ਕਰਕੇ ਆਨੰਦ ਲੈ ਕੇ ਜਦ ਕਾਫਲਾ ਮੁੜੇ ਮੁੜ ਆਉਣਾ। ਜਸਵੰਤ ਸਿੰਘ, ਮੁੜ ਆਉਣੇ ਦਾ ਮੇਰਾ ਸੰਕਲਪ ਨਹੀਂ। ਬਿਰਧ, ਅਤੇ ਮੇਰਾ ਜੀਵਨ ਤੁਹਾਡੇ ਆਸਰੇ ਹੋ ਗਿਆ ਹੈ, ਤੁਸੀਂ ਗਏ ਤਾਂ ਮੈਂ ਕੀ ਕਰ ਸਾਂ। ਜਸਵੰਤ ਸਿੰਘ, ਮੇਰਾ ਮੂੰਹ ਛੋਟਾ ਗੱਲ ਵੱਡੀ ਹੈ, ਪਰ ਕਹੇ ਬਿਨਾਂ ਰਿਹਾ ਨਹੀਂ ਜਾਂਦਾ। ਆਪਨੇ ਉਮਰ ਭੋਗ ਲਈ, ਸਭ ਆਨੰਦ ਲੈ ਲਏ, ਪੁੱਤਰ ਸਿਆਣੇ ਹੋ ਗਏ, ਵਿਹਾਰ ਸਾਂਭ ਬੈਠੇ ਹਨ, ਕਿਉਂ ਨਾ ਹੁਣ ਇਹਨਾਂ ਨੂੰ ਛੱਡ ਦਿਓ ਅਤੇ ਸ੍ਰੀ ਅੰਮ੍ਰਿਤਸਰ ਜੀ ਹੀ ਚੱਲ ਬੈਠੋ ਔਰ ਆਪਣਾ ਅੰਨ ਸਵਾਰ ਲਵੋ। ਬਿਰਧ, ਬਰਖੁਰਦਾਰ, ਕਹਿੰਦੇ ਤਾਂ ਸੱਚ ਹੋ, ਪਰ ਮੈਂ ਟੱਬਰ ਵਿੱਚ ਬੁਹਾਰੀ ਦਾ ਬੰਨ ਬੈਠਾ ਹਾਂ। ਜਸਵੰਤ ਸਿੰਘ, ਸੱਚ ਹੈ, ਪਰ ਇੱਕ ਦਿਨ ਬੁਹਾਰੀ ਦੇ ਬੰਨ ਨੇ ਟੁੱਟਣਾ ਹੀ ਹੈ, ਚਾਰ ਦਿਨ ਪਹਿਲੋਂ ਸਹੀ। ਬਿਰਧ, ਦਿਲ ਤਾਂ ਚਰੋਕਣਾ ਕਰਦਾ ਹੈ, ਪਰ ਇਹੋ ਬਾਲ ਬੱਚੇ ਦੀ ਮਮਤਾ ਕਰਕੇ ਅਟਕ ਜਾਈਦਾ ਹੈ, ਅਤੇ ਜਦ ਸੋਚੀਦਾ ਹੈ ਕਿ ਅੰਤ ਸਭ ਨੂੰ ਛੱਡਣਾ ਹੈ ਤਦ ਫਿਰ ਜੀ ਕਰ ਆਉਂਦਾ ਹੈ, ਇੱਕ ਉਰ ਜੱਕੋ ਤੱਕੇ ਵਿੱਚ ਹੀ ਰਹੀਦਾ ਹੈ। ਜਸਵੰਤ ਸਿੰਘ, ਜੱਕੋ ਤੱਕੇ ਛੱਡਣੇ ਚਾਹੀਦੇ ਹਨ। ਬਿਰਧ, ਅੱਛਾ, ਅੱਜ ਗੱਲ ਟੱਬਰ ਵਿੱਚ ਕਰ ਸਾਂ। ਉਸ ਦਿਨ ਟੱਬਰ ਵਿੱਚ ਗੱਲ ਤੁਰੀ, ਭਲਾ ਕੌਣ ਮੰਨੇ, ਵੱਡੇ ਛੋਟੇ ਮੁੰਡੇ ਕੁੜੀਆਂ ਸਾਰੇ ਰੋਣ ਲੱਗ ਪਏ, ਅਸਾਂ ਤਾਂ ਵੱਡੇ ਬਾਪੂ ਜੀ ਨੂੰ ਨਹੀਂ ਜਾਣ ਦੇਣਾ। ਤਾਂ ਬਾਪੂ ਹੋਰੀ ਕੁਝ ਹੱਠ ਵਿੱਚ ਹੋ ਗਏ। ਗੱਲ ਕੀ, ਇਸ ਤਰ੍ਹਾਂ ਕਈ ਦਿਨ ਛਿੜਖਾਨੀ ਚੱਲਦੀ ਰਹੀ। ਇੱਕ ਦਿਨ ਬਿਰਧ ਨੂੰ ਢਿੱਡ ਵਿੱਚ ਐਸਾ ਸੂਲ ਉੱਠਿਆ ਕਿ ਠੱਲਿਆ ਨਾ ਜਾਵੇ, ਵਿਆਕੁਲ ਹੋ ਗਿਆ। ਇਲਾਜ ਮੁਆਲਜੇ ਕੀਤੇ, ਪੀੜ ਹਟੀ, ਪਰ ਇਹ ਸੰਕਲਪ ਪੱਕਾ ਹੋ ਗਿਆ ਕਿ ਇੱਕ ਵੀਰ ਜ਼ਰੂਰ ਅੰਮ੍ਰਿਤਸਰ ਜੀ ਚੱਲਣਾ ਹੈ, ਕਿਉਂਕਿ ਇਸ ਪੀੜ ਨੇ ਮੌਤ ਦੀ ਦਿਖਾਲੀ ਦਿਖਾ ਦਿੱਤੀ ਹੈ ਅਤੇ ਦੱਸ ਦਿੱਤਾ ਹੈ ਕਿ ਸਰੀਰਾਂ ਦਾ ਕੋਈ ਭਰੋਸਾ ਨਹੀਂ ਹੈ, ਜੋ ਸ਼ੁਭ ਕੰਮ ਕਰਨਾ ਹੈ ਛੇਤੀ ਕਰ ਲੈਣਾ ਚਾਹੀਏ। ਟੱਬਰ ਨੇ ਵੀ ਇਹ ਗੱਲ ਮੰਨ ਲਈ, ਪਰ ਤਾਂ ਜੇ ਬਾਪੂ ਹੋਰੀ ਜਾ ਕੇ ਉੱਥੇ ਰਹਿ ਨਾ ਪੈਣ, ਮੁੜ ਆਉਣ। ਬਿਰਧ ਨੇ ਜਸਵੰਤ ਸਿੰਘ ਨੂੰ ਇਹ ਗੱਲ ਦੱਸ ਦਿੱਤੀ ਕਿ ਮੈਂ ਉੱਥੇ ਜਾ ਕੇ ਨਾ ਮੁੜਾਂਗਾ। ਇਹ ਗੱਲ ਸੁਣ ਕੇ ਜਸਵੰਤ ਸਿੰਘ ਨੇ ਕਿਹਾ ਕਿ ਮੈਨੂੰ ਇਹ ਗੱਲ ਨਹੀਂ ਪਾਉਂਦੀ ਕਿ ਲਾਰਾ ਲਾਓ, ਭਾਵੇਂ ਆਪ ਦਾ ਸੰਕਲਪ ਸ਼ੁਭ ਹੈ ਅਤੇ ਇਸ ਕੂੜ ਵਿੱਚ ਸਵਾਰਥ ਦੀ ਕੋਈ ਲੇਸ਼ ਜਿੰਨੀ ਵੀ ਨਹੀਂ, ਪਰ ਤਦ ਵੀ ਸੱਚ ਸੱਚ ਹੈ ਅਤੇ ਨਾ ਸੱਚ ਕੂੜੀ ਹੈ। ਇਸ ਲਈ ਟੱਬਰ ਨਾਲ ਸੱਚਾ ਬਚਨ ਕਰੋ। ਬਿਰਧ, ਇਹਨਾਂ ਤਾਂ ਐਵੇਂ ਜਾਣੇ ਨਹੀਂ ਦੇਣਾ। ਜਸਵੰਤ ਸਿੰਘ, ਫਿਰ ਤੁਸੀਂ ਮੁੜ ਆਉਣਾ, ਦੋ ਚਾਰ ਮਹੀਨੇ ਉੱਥੇ ਲਾ ਆਉਣੇ। ਬਿਰਧ, ਕੀ ਤੁਸੀਂ ਨਾਲ ਆਓਗੇ? ਜਸਵੰਤ ਸਿੰਘ, ਮੈਂ ਮੁੜ ਆਉਣ ਦਾ ਭਰੋਸਾ ਨਹੀਂ ਦਿੰਦਾ, ਪਰ ਜੇ ਤੁਹਾਨੂੰ ਉੱਥੇ ਪਹੁੰਚ ਕੇ ਮੇਰੇ ਉੱਥੇ ਹੀ ਰਹਿਣ ਨਾਲੋਂ ਤੁਹਾਡੇ ਨਾਲ ਮੁੜ ਆਉਣਾ ਚੰਗਾ ਪਾਸੇ, ਤਦ ਮੈਂ ਵੀ ਆਵਾਂਗਾ। ਪਰ ਜੇ ਤੁਸਾਂ ਹੀ ਉੱਥੇ ਜਾ ਕੇ ਕਿਹਾ, ਭਾਈ ਸੱਜਣਾ ਤੂੰ ਪੰਜਾਬ ਵਿੱਚ ਹੀ ਰਹੋ, ਤਦ ਤਾਂ ਤੁਹਾਡੇ ਨਾਲ ਨਾ ਮੁੜਨ ਵਿੱਚ ਮੇਰਾ ਕੋਈ ਦੋਸ਼ ਨਾ ਹੋਊ। 11ਵਾਂ ਕਾਂਡ। ਉੱਧਰ ਬੀਬੀ ਫਾਤਮਾ ਜਿਸ ਵੇਲੇ ਘਰ ਦੇ ਧੰਦਿਓਂ ਵਿਹਲੀ ਹੋਈ ਔਰ ਸਤਵੰਤ ਕੌਰ ਵੱਲ ਗਈ, ਤਦ ਅੰਦਰ ਖਾਲੀ ਪਾਇਆ, ਪੰਖੀ ਉੱਡ ਗਿਆ, ਪਿੰਜਰਾ ਸੱਖਣਾ। ਕੀ ਕਰਦੀ? ਪਹਿਲੇ ਤਾਂ ਕੁਛ ਸ਼ੱਕ ਰਿਹਾ, ਪਰ ਜਦ ਮਰਦਾਵੇਂ ਕੱਪੜੇ ਨਾ ਡਿੱਠੇ ਤਾਂ ਦਿਲ ਨੂੰ ਘਾਟ ਪਈ, ਅੱਖਾਂ ਅੱਗੇ ਹਨੇਰਾ ਆ ਗਿਆ। ਹੋਸ਼ ਧੂੰਏ ਵਾਂਗ ਉੱਠ ਖੜੋਤੀ ਔਰ ਦਿਮਾਗ ਨੂੰ ਚੱਕਰ ਦੇ ਕੇ ਧੜਾ ਕਰਕੇ ਡੇ ਗਿਆ। ਡਿੱਗੀ ਪਈ ਰਹੀ, ਕਿੰਨਾ ਚਿਰ ਲੰਘ ਗਿਆ। ਬੇਹੋਸ਼ ਤਾਂ ਨਹੀਂ ਹੋਈ, ਪਰ ਸਰੀਰ ਢਿੱਲਾ ਐਸਾ ਹੋਇਆ ਕਿ ਉੱਠਣੇ ਦੀ ਆਸੰਗ ਨਾ ਰਹੀ। ਕਿੰਨੇ ਚਿਰ ਪਿੱਛੋਂ ਉੱਠੀ, ਪਰ ਲੱਤਾਂ ਥਿੜਕਣ, ਫਿਰ ਸਾਹਸੀਨ ਹੋ ਕੇ ਬੈਠ ਗਈ। ਇੱਕੁਰ ਕਿੰਨੇ ਚਿਰ ਮਗਰੋਂ ਉੱਠੀ, ਬਾਹਰ ਗਈ, ਜਾ ਕੇ ਅੰਗੂਰਾਂ ਦਾ ਰਸ ਪੀਤਾ, ਜ਼ਰਾ ਕੋ ਢਾਰਸ ਹੋਈ। ਸਰੀਰ ਖਲੋਤਾ, ਪਰ ਦਿਲ ਦੀ ਖੁਸਣ ਨੂੰ ਕੌਣ ਹਟਾਵੇ? ਫਿਰ ਅੰਦਰ ਗਈ, ਦੀਵਾ ਜਗਾ ਕੇ ਸਾਰੀ ਸੁਰੰਗ ਦੇਖੀ, ਖੋਲ੍ਹ ਕੇ ਬਾਹਰ ਗਈ। ਸਜਰੀ ਮਿੱਟੀ ਢੱਠੀ ਦੇਖ ਕੇ ਪੱਕਾ ਨਿਸ਼ਚਾ ਹੋ ਗਿਆ ਕਿ ਸੋਨੀ ਦੀ ਚਿੜੀ ਉੜ ਗਈ। ਨਿਰਾਸ਼ ਹੋ ਕੇ ਆਪਣੇ ਅੰਦਰ ਆ ਬੈਠੀ ਅਤੇ ਗਿਣਤੀਆਂ ਗਿਣਨ ਲੱਗੀ, ਪੁੱਤਰ ਬੁਲਾਵੇ ਇਸਨੂੰ ਮੂਹਲੋਂ ਨਾ ਪਾਵੇ, ਗੋਲੀਆਂ ਬਾਂਦੀਆਂ ਕੰਮ ਪੁੱਛਣ, ਇਸਨੂੰ ਮੂੰਹੋਂ ਗੱਲ ਨਾ ਆਵੇ। ਆਪਣੀ ਵੱਲੋਂ ਬਥੇਰਾ ਹੌਂਸਲਾ ਕਰੇ, ਪਰ ਦਿਲ ਨੂੰ ਐਸੀ ਤਰੀਕ ਪਵੇ ਜੋ ਕਿਸੇ ਬਿਦ ਨਾ ਠੱਲੀ ਜਾਵੇ। ਅੱਗੇ ਬਿਪਤਾ ਵੇਲੇ ਜਪ ਸਾਹਿਬ ਦਾ ਪਾਠ ਜਿਕੁਰ ਸਤਵੰਦ ਕੌਰ ਨੇ ਦੱਸਿਆ ਸੀ, ਇਸਨੂੰ ਰੁੜਨੋਂ ਠੱਲ ਲੈਂਦਾ ਸੀ, ਪਰ ਹੁਣ ਪਾਠ ਕਰੇ ਇੱਕ ਪੌੜੀ ਦਾ ਅਤੇ ਮਨ ਸੋਚਾਂ ਦੇ ਪਰ ਲਾ ਕੇ ਸਤਵੰਦ ਕੌਰ ਦੇ ਮਗਰ ਸ਼ਹਿਰਾਂ ਜੰਗਲਾਂ ਵਿੱਚ ਸੈਂਕੜੇ ਉਡਾਰੀਆਂ ਮਾਰੇ। ਢਾਰਸ ਕਿਸ ਪ੍ਰਕਾਰ ਹੋਵੇ? ਬੈਠੀ ਬੈਠੀ ਦੇ ਅਥਰੂ ਵਗ ਤੁਰਨ, ਇਹ ਉਹਨਾਂ ਨੂੰ ਰੋਕੇ। ਪਰ ਜਿਕੁਰ ਪਿਚਕਾਰੀ ਦੇ ਮੂੰਹ ਅੱਗੇ ਤਾਂ ਦੇਈਏ ਉਂਗਲ ਅਤੇ ਪਿੱਛੋਂ ਦਬਾਈਏ ਡੱਕਾ, ਤਦ ਪਾਣੀ ਉਂਗਲ ਨੂੰ ਪਰੇ ਤੱਕ ਕੇ ਜ਼ੋਰ ਨਾਲ ਨਿਕਲਦਾ ਹੈ। ਵਿਛੋੜੀ ਦੀ ਪੀੜਾ ਦੇ ਧੱਕੇ ਨਾਲ ਇਸ ਦੀ ਅਕਲ ਦੀ ਉਂਗਲ ਜੋ ਅਥਰੂਆਂ ਨੂੰ ਰੋਕ ਕੇ ਪਰੇ ਜਾ ਪਵੇ, ਅਰ ਹੰਝੂਆਂ ਦੀ ਤਾਰ ਤ੍ਰਿਖੀ ਹੋ ਕੇ ਵਗੇ। ਇਹ ਹਾਰ ਕੇ ਪਾਣੀ ਦੀ ਬਾਟੀ ਉੱਪਰ ਮੂੰਹ ਕਰਕੇ ਛੱਟੇ ਮਾਰੇ, ਜੋ ਅੱਖਾਂ ਦਾ ਸੋਮਾ ਸੁਕੜ ਕੇ ਹੀ ਪਾਣੀ ਨੂੰ ਬੰਦ ਕਰੇ, ਪਰ ਕਿੱਥੋਂ? ਸਗੋਂ ਉਲਟਾ ਅਸਰ ਹੋਵੇ, ਅੰਦਰੋਂ ਸੜਦੇ ਪਾਣੀ ਨੂੰ ਜਦ ਠੰਡੇ ਪਾਣੀ ਦੇ ਛੱਟਿਆਂ ਨਾਲ ਸਪਰਸ਼ ਹੋਵੇ, ਤਦ ਆਪਣੀ ਅੱਗ ਬੁਝਾਉਣੇ ਲਈ ਹੰਝੂਆਂ ਦਾ ਤੱਤਾ ਪਾਣੀ ਉਛਲ ਉਛਲ ਕੇ ਵੱਧ ਨਿਕਲੇ। ਵਿਚਾਰੀ ਫਾਤਮਾ ਦੇ ਹੱਥ ਪੁਰ ਠੰਡੀਆਂ ਅਤੇ ਤੱਤੀਆਂ ਬੂੰਦਾਂ ਜਲਦੀਆਂ ਅੱਡ ਅੱਡ ਐਂ ਪ੍ਰਤੀਤ ਦੇਣ, ਜਿਕੁਰ ਅਟਕ ਅਤੇ ਲੰਡਾ ਨਾਲੋਂ ਨਾਲ ਵਗਦੇ ਅੱਡ ਅੱਡ ਰੰਗ ਦਿਖਾਲਦੇ ਹਨ। ਫਾਤਮਾ ਦੇ ਘਰ ਵਾਲੇ ਨੂੰ ਕਿਸੇ ਭਾਰੀ ਸੇਵਾ ਦੇ ਬਦਲੇ ਸਰਕਾਰੋਂ ਇੱਕ ਪਿੰਡ ਇਨਾਮ ਮਿਲਿਆ ਸੀ। ਉਸਨੇ ਆ ਕੇ ਦੱਸਿਆ, ਪਰ ਫਾਤਮਾ ਦੇ ਚਿਹਰੇ ਨੇ ਹਾਸੇ ਵਿੱਚ ਰੰਗ ਨਾ ਵਟਾਇਆ, ਬਨ ਬਨ ਕੇ ਹੱਸੇ, ਪਰ ਅੱਖਾਂ ਬੁੱਲਾਂ ਦੇ ਕਹੇ ਪੂਰੀ ਤਰ੍ਹਾਂ ਆਖੇ ਨਾ ਲੱਗਣ, ਅੱਖਾਂ ਤਰ ਬਤਰ ਹੋ ਜਾਣ। ਹਾਂ ਪੁੱਛੇ ਕਿ ਅੱਜ ਕਿਹੀ ਉਦਾਸੀ ਹੈ, ਪਰ ਉਹ ਕੀ ਦੱਸੇ? ਉੱਥੇ ਤਾਂ ਇਹ ਮਾਮਲਾ ਵਰਤ ਰਿਹਾ ਸੀ, ਹੇ ਦਿਲ ਦੇ ਸਾੜ, ਇੱਕ ਸੁਣ ਤੂੰ ਬੇਨਤੀ, ਤੂੰ ਇਸ਼ਕ ਦੇ ਭੇਦ ਦੀ ਨਿਕਲੇ ਨਾ ਟੁੱਕ ਸੂੰ, ਵਿੱਚੋਂ ਵਿੱਚ ਫੂਕ ਛੱਡ ਬਾਕੀ ਨਾ ਇਕਲੂੰ, ਪਰ ਐਸੀ ਅੱਗ ਹੋ ਜਿਸ ਦਾ ਨਾ ਹੋ ਤੂੰ। ਇਹ ਮਾਮਲਾ ਫਾਤਮਾ ਨੂੰ ਆ ਵਾਪਰਿਆ ਸੀ, ਸੋ ਘਰ ਵਾਲੇ ਨੂੰ ਕੀ ਦੱਸੇ? ਬਹਾਨੇ ਕਰ ਟਾਲੇ, ਪਰ ਉਹ ਵਧੀਕ ਹਿੱਤ ਕਰ ਪੁੱਛੇ। ਛੇਕਣ ਨੀਂਦ ਨੇ ਆ ਛੁਡਾਇਆ, ਸਭ ਸੌਂ ਗਏ। ਇੱਕ ਫਾਤਮਾ ਸਿਰਾਣੇ 'ਤੇ ਸਿਰ ਰੱਖੀ ਰੋ ਰੋ ਕੇ ਉਸਨੂੰ ਗਿਲਿਆਂ ਕਰ ਰਹੀ ਸੀ। ਕਿੰਨੀ ਰਾਤ ਤਾਂ ਬੀਤੀ, ਪਰ ਹੁਣ ਥਕਾਨ ਨੇ ਥਕਾ ਦਿੱਤਾ ਸੀ, ਬਾਣੀ ਦੇ ਪਾਠ ਨੇ ਵੀ ਠਰਾਮਾ ਦਿੱਤਾ, ਕੁਝ ਕੋ ਆਲਸ ਜਿਹਾ ਆ ਗਿਆ। ਜਾਂ ਫਾਤਮਾ ਦਿਨੇ ਉੱਠੀ ਤਾਂ ਸਰੀਰ ਨਿਰਬਲ, ਦਿਲ ਕਮਜ਼ੋਰ ਅਤੇ ਉਹ ਵਿਛੋੜੇ ਦਾ ਸਲ ਬਾਕੀ। ਵਿਚਾਰੀ ਸੋਚਾਂ ਸੋਚ ਕੇ ਕੀ ਕੁਰ ਸਤਵੰਦ ਕੌਰ ਲੱਭੇ? ਆਪ ਪਰਦੇਦਾਰ, ਘਰੋਂ ਬਾਹਰ ਪੈਰ ਨਾ ਕੱਢਣਾ, ਭੇਤ ਐਸਾ ਜੋ ਕਿਸੇ ਨੂੰ ਦੱਸ ਨਾ ਸਕੇ। ਢੂੰਡ ਪਾਲ ਹੋਵੇ ਤਾਂ ਕੀ ਕੁਰ। ਫਿਰ ਜਦ ਸੋਚੇ ਕਿ ਸਤਵੰਦ ਕੌਰ ਬੜੀ ਹਠੀਆ ਹੈ ਔਰ ਜ਼ਰੂਰ ਪੰਜਾਬ ਨੂੰ ਧਾਈ ਕਰੇਗੀ, ਤਦ ਰਸਤੇ ਦੇ ਔਖ ਔਰ ਉਸਦੀ ਗਰੀਬੀ ਅਤੇ ਤੀਵੀ ਦੇ ਆਲਮ ਦਾ ਖਿਆਲ ਉਸਨੂੰ ਗੜੇ ਗੜੇ ਦੀ ਹੰਝੂਰੂ ਆਵੇ ਕਿ ਇੱਕੁਰ ਐਡਾ ਭਾਰਾ ਜਫਰ ਜਾਲੇਗੀ, ਖਬਰੇ ਕਿਸ ਮੁਸੀਬਤ ਵਿੱਚ ਫਸੇਗੀ, ਕਿੰਨਾ ਔਕੜਾਂ ਦੇ ਮੂੰਹ ਆਵੇਗੀ। ਇਹਨਾਂ ਸੋਚਾਂ ਅਤੇ ਫਿਕਰਾਂ ਵਿੱਚ ਕਈ ਦਿਨ ਬੀਤੇ ਪਰ ਬਣਿਆ ਕੁਝ ਨਾ। ਇੱਕ ਦਿਨ ਘਰ ਵਾਲੇ ਨੇ ਆ ਕੇ ਦੱਸਿਆ ਕਿ ਉਹ ਲੜਕੀ ਜੋ ਸਾਡੇ ਘਰ ਰਹੀ ਸੀ ਔਰ ਜਿਸਨੇ ਮੈਨੂੰ ਕੈਦੋਂ ਛੁਡਾਇਆ ਸੀ, ਅਰਥਾਤ ਸਤਵੰਦ ਕੌਰ, ਫੜੀ ਗਈ ਹੈ ਔਰ ਅਮੀਰ ਦੇ ਮਹਿਲੀਂ ਪਹੁੰਚਾਈ ਗਈ ਹੈ। ਇੱਕ ਪਠਾਣ ਦੇ ਪਾਸ ਸੀ ਔਰ ਉਹ ਮੰਡੀ ਵਿੱਚ ਵੇਚ ਰਿਹਾ ਸੀ, ਸਿਪਾਹੀਆਂ ਪਛਾਣ ਲਈ ਔਰ ਸਰਕਾਰੇ ਪਹੁੰਚਾਇਆ। ਉੱਥੇ ਗੋਲੀਆਂ ਬਾਂਦੀਆਂ ਨੇ ਵੀ ਪਛਾਣ ਲਿਆ ਹੈ, ਅਮੀਰ ਸਾਹਿਬ ਵੀ ਕੁਝ ਕੁਝ ਪਛਾਣ ਕਰਦੇ ਹਨ। ਉਸ ਨੂੰ ਜੇ ਪੁੱਛੋ ਤਾਂ ਉੱਤਰ ਨਹੀਂ ਦਿੰਦੀ, ਬਿਟਰ ਬਿਟਰ ਤੱਕਦੀ ਅਤੇ ਫਰਨ ਫਰਨ ਰੋ ਪੈਂਦੀ। ਅਮੀਰ ਸਾਹਿਬ ਨੇ ਕੈਦ ਦਾ ਹੁਕਮ ਦਿੱਤਾ ਸੀ ਪਰ ਮੈਂ ਰਹਿ ਨਾ ਸਕਿਆ। ਅਰਜ਼ ਕੀਤੀ ਕਿ ਮੈਨੂੰ ਸ਼ੱਕ ਪੈਂਦਾ ਹੈ ਕਿ ਇਹ ਲੜਕੀ ਉਹ ਨਹੀਂ ਹੈ, ਬਿਹਤਰ ਹੋਵੇ ਜੇ ਇਹ ਮੇਰੀ ਵੋਟੀ ਪਾਸ ਘੱਲੀ ਜਾਵੇ, ਉਹ ਠੀਕ ਤਰ੍ਹਾਂ ਪਛਾਣ ਸਕੇਗੀ ਜਿਸ ਪਾਸ ਇਸਨੇ ਮੁੱਦਤ ਕੱਟੀ ਹੈ। ਅਤੇ ਹੁਣ ਜੋ ਲੋਕ ਪਛਾਣਦੇ ਹਨ ਉਹਨਾਂ ਨੇ ਕੇਵਲ ਇੱਕੋ ਵੇਰ ਡਿੱਠੀ ਹੈ। ਅਮੀਰ ਨੇ ਇਹ ਗੱਲ ਮੰਨ ਲਈ ਹੈ ਔਰ ਕੱਲ੍ਹ ਉਹ ਤੁਹਾਡੇ ਪਾਸ ਆਉਂਦੀ ਜਾਵੇਗੀ। ਮੇਰਾ ਤਾਤਪਰਜ ਇਹ ਹੈ ਕਿ ਮੈਂ ਵੀ ਹਸਾਨ ਲਾ ਲਵਾਂ, ਜੇ ਉਹ ਹੋਈ ਤੁਸਾਂ ਕਹਿ ਦੇਣਾ ਕਿ ਇਹ ਉਹ ਨਹੀਂ ਹੈ, ਅਮੀਰ ਛੱਡ ਦੇਵੇਗਾ, ਤਦ ਵਿਚਾਰੀ ਬਚ ਰਹੇਗੀ, ਅਸੀਂ ਫਿਰ ਉਸਨੂੰ ਲੈ ਆਵਾਂਗੇ ਅਤੇ ਲੁਕਾ ਕੇ ਕਿਤੇ ਸੁੱਖ ਦੇ ਥਾਂ ਪਹੁੰਚਾ ਦੇਵਾਂਗੇ। ਫਾਤਮਾ ਪਹਿਲੇ ਤਾਂ ਗੋਤੇ ਗਈ ਸੀ ਪਰ ਫਿਰ ਪਤੀ ਦੀ ਦਾਨਾਈ ਦੀ ਚਾਲ ਨੂੰ ਦੇਖ ਕੇ ਬੜੀ ਪ੍ਰਸੰਨ ਹੋਈ ਕਿ ਸ਼ੁਕਰ ਹੈ ਫਿਰ ਪਿਆਰੀ ਲੱਭ ਪਈ ਔਰ ਮੈਨੂੰ ਉਸਦੀ ਸੇਵਾ ਕਰਨ ਦਾ ਸਮਾਂ ਹੱਥ ਲੱਗੇਗਾ। ਦੂਸਰੇ ਦਿਨ ਫਾਤਮਾ ਪਾਤਸ਼ਾਹੀ ਮਹਿਲਾਂ ਨੂੰ ਸੱਦੀ ਗਈ। ਉੱਥੇ ਜਾ ਕੇ ਉਹ ਫੜੀ ਹੋਈ ਕੁੜੀ ਉਸਦੇ ਸਾਹਮਣੇ ਆਉਂਦੀ ਗਈ। ਫਾਤਮਾ ਦਾ ਦਿਲ ਸ਼ੌਕ ਨਾਲ ਧੱਕ ਧੱਕ ਕਰ ਰਿਹਾ ਸੀ ਪਰ ਸ਼ੌਕ ਦੇਖਦੇ ਸਾਰਾ ਹੀ ਸਾਰਾ ਦੂਰ ਹੋ ਗਿਆ। ਉਹ ਕੋਈ ਹੋਰ ਦੁਖਿਆਰਨ ਸੀ, ਸਤਵੰਦ ਕੌਰ ਨਹੀਂ ਸੀ। ਫਾਤਮਾ ਨੇ ਦੇਖਦੇ ਹੀ ਸਿਰ ਫੇਰਿਆ ਕਿ ਇਹ ਉਹ ਨਹੀਂ ਹੈ ਔਰ ਦਿਲ ਵਿੱਚ ਵੀ ਨਿਰਾਸ਼ ਹੋ ਗਈ। ਫਿਰ ਕੁਝ ਸ਼ੱਕ ਫੁਰਿਆ ਤਾਂ ਦੋ ਚਾਰ ਗੱਲਾਂ ਉਸ ਨਾਲ ਕੀਤੀਆਂ ਪਰ ਉਹ ਕੋਈ ਹੋਰ ਹੀ ਨਿਕਲੀ। ਜਦ ਉਸਨੂੰ ਕਹਿ ਦਿੱਤਾ ਕਿ ਇਹ ਉਹ ਕੁੜੀ ਨਹੀਂ ਹੈ ਤਦ ਉਹ ਦਰੋਗੇ ਪਾਸ ਫਿਰ ਭੇਜੀ ਗਈ। ਪਾਤਸ਼ਾਹ ਦੀ ਤਸੱਲੀ ਹੋ ਗਈ ਔਰ ਉਸ ਲੜਕੀ ਨੂੰ ਛੱਡ ਦੇਣੇ ਦਾ ਹੁਕਮ ਹੋਇਆ। ਪਰ ਰਾਸ਼ੇ ਪਠਾਣ ਕੁਤਵਾਲ ਨੂੰ ਜਿਸਨੇ ਉਸਨੂੰ ਫੜਿਆ ਸੀ ਕ੍ਰੋਧ ਆ ਗਿਆ ਕਿ ਕਮਬਖਤ ਨੇ ਮੇਰੀ ਮਿਹਨਤ ਹੀ ਆਉਤ ਕੀਤੀ। ਇਸ ਰੋਹ ਵਿੱਚ ਬੰਦੂਕ ਦੇ ਕੂੰਦੇ ਨਾਲ ਹੂੰਝ ਦਿੱਤੀ। ਉਹ ਵਿਚਾਰੀ ਫਾਕਿਆਂ ਦੀ ਮਾਰੀ ਬੇਨਸੀਬ ਹਿੰਦੁਸਤਾਨ ਦੀ ਕੈਦਣ ਦੁੱਖਾਂ ਤੋਂ ਨਿਰਬਲ ਹੋਈ ਹੋਈ ਡਿੱਗ ਪਈ ਔਰ ਰਿੜਦੀ ਰਿੜਦੀ ਹੇਠ ਜਾ ਪਈ, ਸਿਰ ਪਾਟ ਗਿਆ ਔਰ ਪੌਰ ਉਡੰਤ ਹੋ ਗਿਆ। ਉਹਨਾਂ ਦੁੱਖਾਂ ਦੇ ਸਮੇਂ ਹਿੰਦੂਆਂ ਦਾ ਇਹ ਹਾਲ ਹੁੰਦਾ ਸੀ ਔਰ ਇਸ ਬੇਤਰਸੀ ਨਾਲ ਤੁਰਕ ਪਠਾਣ ਹਾਕਮ ਲੋਕ ਉਹਨਾਂ ਨਾਲ ਵਰਤਾਓ ਕਰਦੇ ਸਨ। ਹਿੰਦੂ ਨੂੰ ਤਾਂ ਬਸ ਪਸ਼ੂ ਤੁਲ ਵੀ ਨਹੀਂ ਜਾਣਦੇ ਸਨ। ਜੀ ਆਇਆ ਮਾਰ ਸਿੱਟਿਆ, ਜੀ ਆਇਆ ਦਾਸ ਬਣਾ ਲਿਆ, ਜੀ ਆਇਆ ਕਰੜੇ ਕੰਮੀ ਜੋ ਲਿਆ, ਜੀ ਆਇਆ ਪਸ਼ੂਆਂ ਵਾਂਗ ਵੇਚ ਛੱਡਿਆ। ਐਸੇ ਜ਼ਾਲਮ ਵਿਦੇਸ਼ੀ ਪਾਤਸ਼ਾਹਾਂ ਨਾਲ ਲੜ ਲੜ ਕੇ ਸਿੱਖ ਬਹਾਦਰਾਂ ਨੇ ਆਪਣਾ ਆਪ ਕੁਰਬਾਨ ਕਰ ਕਰਕੇ ਦੇਸ਼ ਨੂੰ ਉਹਨਾਂ ਤੋਂ ਸਾਫ਼ ਕੀਤਾ ਸੀ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।